ਪਹਿਲਾ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇ ਤੋਂ ਲਵਿਆ ਬਹੁ ਵੇਖਿਆ ਦੇ ਦੁੱਖ ਦੀਆਂ ਸੋਵੇ ਜੀਆ ਆਪਣਾ ਕੀਆ ਅੰਨ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਭਾਇਆ ਬਸ ਨਾ ਪੈਰੇ ਅਹਿਨਸ ਕਰੇ ਮੂਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ ਪਗ ਉਪੈ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪਤ ਗਵਾਈ ਵਿਣ ਨਾਵੇ ਕਿਛ ਥਾਏ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਧ ਨ ਜਾਣੀ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆ ਸੰਦੇਸੇ ਤੇਨੇ ਕੇਵਲ ਹੋਮੇ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨ ਲੈਨੀ ਧਾਵਦੇ ਇੱਕ ਮੂਲ ਨ ਬੁੱਝਣ ਆਪਣਾ ਅਣਹੋਂਦਾ ਆਪ ਗਣਾਏਂਦੇ ਆਉਂਦਾ ਡੀਕਾ ਨੀਚ ਦਾ ਹੋਰ ਉੱਤਮ ਜਾਤ ਸਜਾਏਂਦੇ ਤਿੰਨ ਮੰਗਾ ਜੇ ਤੁਝੇ ਧਿਆਏਂਦੇ ਤਿੰਨ ਮੰਗਾ ਜੇ ਤੁਝੇ ਧਿਆਏਂਦੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਵੀਂ ਪੌੜੀ ਦੇ ਇਸ ਦੂਜੇ ਸਲੋਕ ਵਿੱਚ ਫਰਮਾਨ ਕਰਦੇ ਨੇ ਕਿ ਲਿਖ ਲਿਖ ਪੜਿਆ ਤੇਤਾ ਕੜਿਆ। ਜਿਤਨਾ ਪੜ੍ਹਾ ਲਿਖਿਆ ਹੋਇਆ, ਲਿਖਦਾ ਰਿਹਾ, ਪੜ੍ਹਦਾ ਰਿਹਾ, ਉਤਨਾ ਹੀ ਕੜ ਗਿਆ, ਉਤਨਾ ਹੀ ਅਹੰਕਾਰ ਹੋ ਗਿਆ। ਧਰਮ ਦੇ ਜਿਤਨੇ ਚਿੰਨ, ਜਿਤਨੀਆਂ ਸਾਧਨਾ ਨੇ, ਜਿਤਨੇ ਕਰਮ ਨੇ, ਉਹਨਾਂ ਵਿੱਚ ਇਹ ਵੀ ਇੱਕ ਕਰਮ ਹੈ ਤੇ ਬਾਕੀ ਸਾਰੇ ਕਰਮਾਂ ਦੀ ਲਗਾਤਾਰ ਹਰ ਪੰਕਤੀ ਚ ਗੁਰੂ ਨਾਨਕ ਦੇਵ ਜੀ ਮਹਾਰਾਜ ਗਿਣਤੀ ਕਰਦੇ ਨੇ ਤੇ ਸਿਰਮੋਰ ਕਰਮ ਉਹੀ ਹੈ ਜੋ ਈਸ਼ਵਰੀ ਯਾਦ ਹੈ। ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਗੁਰੂ ਨਾਨਕ ਦੀ ਸਾਰੀ ਬਾਣੀ ਉਸੇ ਕਰਮ ਨੂੰ ਵਾਸਤਵਿਕ ਧਾਰਮਿਕ ਕਰਮ ਮੰਨਦੀ ਹੈ ਜੋ ਈਸ਼ਵਰ ਦੀ ਤਰਫ ਰੁਚੀਆਂ ਨੂੰ ਮੋੜ ਦੇਵੇ, ਜੋ ਈਸ਼ਵਰੀ ਯਾਦ ਨੂੰ ਪੈਦਾ ਕਰ ਦੇਵੇ। ਚਾਹੇ ਉਹ ਕਰਮ ਕੁਛ ਵੀ ਹੈ, ਅਗਰ ਕੀਤੀ ਹੋਈ ਪੂਜਾ ਨੇ ਈਸ਼ਵਰੀ ਸ਼ਰਮ ਸਿਮਰਨ ਨੂੰ ਜਨਮ ਨਹੀਂ ਦਿੱਤਾ ਤਾਂ ਪੂਜਾ ਵਿਅਰਥ। ਪੜ੍ਹੀ ਹੋਈ ਨਿਮਾਜ਼ ਨੇ ਅਗਰ ਖੁਦਾ ਨਾਲ ਜੋੜਿਆ ਨਹੀਂ ਤਾਂ ਨਿਮਾਜ਼ ਵਿਅਰਥ। ਕੀਤੇ ਹੋਏ ਕੀਰਤਨ ਨੇ ਅਗਰ ਰੱਬੀ ਉਮੰਗ ਨਹੀਂ ਪੈਦਾ ਕੀਤੀ ਤਾਂ ਕੀਰਤਨ ਸੁਣਿਆ, ਕੀਰਤਨ ਕੀਤਾ ਵਿਅਰਥ। ਪਰਮਾਤਮਾ ਦੀ ਵਿਚਾਰ ਕੀਤੇ ਹੋਇਆ ਅਗਰ ਕਰਤਾਰ ਚੇਤੇ ਨਹੀਂ ਹੋਇਆ, ਵਿਚਾਰ ਦੇ ਚੋਂ ਕਰਤਾਰ ਦਾ ਜਨਮ ਨਹੀਂ ਹੋਇਆ ਤਾਂ ਕੀਤੀ ਹੋਈ ਵਿਚਾਰ, ਸੁਣੀ ਹੋਈ ਵਿਚਾਰ ਵਿਅਰਥ। ਇਸ ਵਾਸਤੇ ਗੁਰੂ ਨਾਨਕ ਦੇ ਆਲੇ ਦੁਆਲੇ ਦਰਅਸਲ ਬਹੁਤ ਸਾਰੇ ਲੋਕਾਂ ਦਾ ਇਕੱਠ ਨਹੀਂ ਹੋ ਸਕਿਆ। ਗੁਰੂ ਨਾਨਕ ਦੇ ਬਚਨ ਇੱਕ ਜਲਦੇ ਹੋਏ ਅੰਗਾਰੇ ਨੇ ਜੋ ਵਹਿਮ ਤੋਮਾਤ ਨੂੰ ਸਾੜ ਕੇ ਰਾਖ ਕਰ ਦਿੰਦੇ ਨੇ। ਸਤਿਗੁਰ ਦੇ ਕੋਲ ਬੈਠਣਾ ਬੜੀ ਔਖੀ ਗੱਲ ਹੈ। ਹਾਂ, ਲੋਕੀ ਬੁਝੀ ਹੋਈ ਰਾਖ ਦੇ ਕੋਲ ਬੈਠ ਸਕਦੇ ਨੇ, ਐਸੀ ਰਾਖ ਜੋ ਸ਼ਾਇਦ ਮੈਲਾ ਹੀ ਕਰੇਗੀ, ਕੁਛ ਮੈਲ ਨੂੰ ਧੋਵੇਗੀ ਨਹੀਂ। ਕੰਚਨ ਸੋਨੇ ਦੀ ਮੈਲ ਖੋਟ ਕੱਢਣ ਲਈ ਅੱਗ ਹੀ ਚਾਹੀਦੀ ਹੈ, ਹਿਰਦੇ ਦੀ ਖੋਟ ਕੱਢਣ ਲਈ ਕੋਈ ਬਖਦੇ ਹੋਏ ਬਚਨ ਹੀ ਚਾਹੀਦੇ ਨੇ, ਕੋਈ ਜਲਦੇ ਹੋਏ ਬਚਨ ਹੀ ਚਾਹੀਦੇ ਨੇ, ਸ਼ੁੱਧ ਬਚਨ ਚਾਹੀਦੇ ਨੇ ਜਿਨ੍ਹਾਂ ਵਿੱਚ ਕੋਈ ਤਪਸ਼ ਹੋਵੇ, ਸੋਜ ਹੋਵੇ, ਜੋ ਅੰਦਰ ਦੀ ਖੋਟ ਨੂੰ ਕੱਢ ਕੇ ਪਰੇ ਸੁੱਟ ਦੇਣ। ਆਮ ਦਾਰਸ਼ਨਿਕ ਲੋਕ ਐਸਾ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਲੇ ਦੁਆਲੇ ਦੁਨੀਆਂ ਇਤਨੀ ਇਕੱਠੀ ਕਿਉਂ ਨਹੀਂ ਹੋ ਸਕੀ, ਨੌਖੰਡ ਪ੍ਰਿਥਵੀ ਦਾ ਇਤਨਾ ਵੱਡਾ ਭਰਮਨ, ਪ੍ਰਚਾਰ ਦਾ ਇਤਨਾ ਵੱਡਾ ਸਤਿਗੁਰੂ ਦੇਵ ਜੀ ਮਹਾਰਾਜ ਨੇ ਵਾਤਾਵਰਣ ਬਣਾਇਆ, ਇਤਨੀ ਮਿਹਨਤ ਕੀਤੀ, ਫਿਰ ਵੀ ਆਲੇ ਦੁਆਲੇ ਬਹੁਤੀ ਦੁਨੀਆਂ ਕਿਉਂ ਨਹੀਂ ਇਕੱਠੀ ਹੋਈ। ਸਤਿਗੁਰ ਦੇ ਬਚਨ ਰਾਖ ਨਹੀਂ, ਬਖਦੇ ਅੰਗਾਰੇ ਨੇ, ਸ਼ੋਲੇ ਨੇ। ਇੱਥੇ ਝੂਠ ਨੂੰ ਜਲਾ ਕੇ ਰੱਖ ਦਿੰਦੇ ਸਨ, ਪਖੰਡ ਨੂੰ ਉਘਾੜ ਕੇ ਰੱਖ ਦਿੰਦੇ ਸਨ, ਕਹਿਣ ਨੂੰ ਤੇ ਦੇਖਣ ਨੂੰ ਤੇ ملک بھاگو برہم بھوج کر رہے ہیں. ہزاراں منکھ آئے نے سادھارن برہم بھوج دے نالے سادھو سنیاسی بھی آئے نے برہمن بھی آئے نے چاروں پاسے جے جے کار ہو رہی ہے بھائی بہت وڈا برہم بھوج ہو رہا ہے. کہندے نے ملک بھاگو دے کان دے کسے نے خبر پائی بھائی نانک نام دا وی ایک سادھو آیا ہے آکھو تے اونوں وی نوتا دے دئیے اونوں وی بلائیے. ملک بھاگو نے کہا ہاں جد میں برہم بھوج کر رہا سارے سادھواں نوں بلایا ہے تے او کیوں رہ جائے بلاؤ. کہندے نے جد اہلکار گرو نانک نوں بلان لئی گئے نے ستگرو انکاری ہو گئے. کہن لگے نہیں یہ برہم بھوج تھوڑی ہے یہ تے ٹھگی ہے یہ تے دھوکھا ہے. یہ اس منک دا دھوکھا ہے جو دنیا نوں دھوکھا تے دیندا رہا ہن دین نوں دھوکھا دیندا ہے. سنسار نوں تے دھوکھا دیندا رہا ہن نرنکار نوں دھوکھا دیندا ہے. بندیاں نوں تے دھوکھا دیندا رہا ہن خدا نوں دھوکھا دیندا ہے. پر اینوں کون دسے تو سنسار نوں دھوکھا دے سکدا ہے نرنکار نوں نہیں. تے جتھے نرنکار نوں دھوکھا نہیں دتا جا سکدا جو نرنکار نوں جان دے نے سمجھ دے نے اونوں وی دھوکھا نہیں دتا جا سکدا. کہندے نے اے بچن جد ملک بھاگو دے کن وچ پے تاں او آپ بلان لئی آیا ہے. کہن لگے نہیں مہاراج آپ چلو. ستگرو دیو جی مہاراج کہن لگے دیکھ لے سانو لے جان وچ خطرہ ہی خطرہ ہے. جو توں چھپا کے رکھے ہے میں تے سب پرگٹ کر دیاں گا. سونے دے اندر ہی کھوٹ چھپی پئی ہوندی ہے. اگ سونے نو ایک پاسے کر کے کھوٹ وقت کر دیندی ہے کھوٹ نو الگ کر دیندی ہے. صاحب کہن دیکھ لے جو کچھ توں چھپا کے رکھے ہے میں تے اگھاڑ کے رکھ دیاں گا. میں تے پردے ایک پاسے کر دیاں گا اور تیرے سامنے تیری اصلی تصویر رکھاں گا. شاید اسے لئی اوتاری پرشاں نو گرو جناں نو درپن آکھیا گیا. درپن شیشہ اگلے دی صحیح تصویر سامنے رکھ دینی. جو شیشہ اسی ویکھدے ہاں اے ساڈے صرف شریر دی تصویر سامنے رکھدا ہے ضمیر دی نہیں. تن دی تصویر سامنے رکھدا ہے من دی نہیں. گرو دے بچن تے گرو ایسا ہے وہ تے درپن ہے. ضمیر دی تصویر سامنے رکھ دیندا ہے من دی تصویر سامنے رکھ دیندا ہے. شاید جنہاں دے من بڑے ملین سن جنہاں دے من بڑے کٹھور سن جنہاں دے من دل دماغ پتھر دی طرح سن وہ پتھر انہاں شیشیاں نوں توڑ دے ہی رہے نے. آد کال تو ایسا دیکھن دے چاہ رہے ہیں. کوئی عیسیٰ سولی تے ٹنگیا ہویا ہے کوئی سکرات زہر دا پیالہ پی رہا ہے کوئی شانتی ایکتا تے مٹھاس دا مجسمہ گرو ارجن دیو جی تتی توی تے بیٹھا ہے. کوئی دہلی دے چاندنی چونک دے شہید ہو رہا ہے. حیرانگی دی گل ہے کہ اس طرح دے اے مہان منک سولی تے نے جیل دے چنے تتی توی تے نے زہر پین تے مجبور ہو رہے نے. دراصل درپن دی طرح سن ایسے شیشے جو اگلے دی تصویر اس دے سامنے رکھ دیندے سن. تے جب تصویر سامنے رکھی تی تصویر بھیانک تصویر ڈراؤنی. انہاں نے اپنی ڈراؤنی تصویر نو تے نہ سدھاریا شیشہ ہی توڑ کے رکھ دیتا تاکہ ساڈی بھیانکتا ساڈے سامنے نہ آوے. تے سنت تے اوہی ہے جو درپن ہے اوتار تے اوہی ہے جو شیشہ ہے اگلے دی تصویر اگلے دے سامنے رکھ لے. اس واسطے او بندے چنگے لگدے نے جو ساڈی ماڑی تصویر دے تے پردے پائی جان. وہ منک بہت چنگے لگدے نے پیارے لگدے نے. تے جدوں کوئی ایسا آ جائے پردے چک کے ایک پاسے کر دے وے تے آخے تیری اصلی صورت اے ہے وہ نہیں چنگا لگدا. بابر نو گرو نانک دیو جی مہاراج نے کہہ دیتا تو بابر نہیں تو تے جابر ہے. پاپ کی جنج لے قابلوں دھایا جوری منگے دان وے لالو. جڑا بابر نو جابر آکھے تے ملک بھاگو نو پکھنڈی آکھے اے ایسے بچن نے جنہ دے سامنے ٹکنا بہت اوکھی گل ہے. اس واسطے صاحب شری گرو نانک دیو جی مہاراج دے آلے دوالے کوئی بہت وڈا اکٹھ جمع نہیں ہو سکیا. ہاں راکھ دے آلے دوالے بہت وڈے اکٹھ دیکھن نو ملدے نے. کیوں راکھ نے کچھ بگاڑنا نہیں راکھ نے کچھ کہنا ہی نہیں. ایک شرابی نو بھی اسیس مل رہی ہے ایک جھوٹے نو بھی اسیس مل رہی ہے ایک بھرشٹ نو एक अत्यंत नीवे मनुख दे सिर ते भी हथ रखिया जा रहा है ते उनु भी आख्या जा रहा है जा तू फली बहुत होवे तेदा मतलब तेरी नीचता फली बहुत होवे तेरा भ्रष्टपना फली बहुत होवे। इस तरह दिया जगत दे जो असीसा दितियां जा रही ने गुरु नानक देव जी महाराज नहीं देंदे सन। इस वास्ते उन्होंने आले दुआले कोई बहुत वड्डा इकट्ठ ना जमा हो सकया। आप दे इस तरह दे ही ये बचन ने लिख लिख पढ़िया तेता कड़िया बहुत पढ़िया बहुत लिखे है लेकिन जितना पढ़िया लिखे है साहब कहने उतना ही हंकारी हो गया। बहुत अत्यंत ज्ञानी अपने प्यो नू भी अज्ञानी समझन लग पैंदा है अपनी मां नू भी अज्ञानी समझ लैंदा है। क्यों? हंकार इतना वड्डा हो गया मां छोटी हो गई है प्यो छोटा हो गया हुण गुरु छोटा है हुण परमात्मा छोटा है ते जानकारी दे नाल ही यह अहंकार वधदा है। साहिब कहिंदे ने बहु तीर्थ भविया ते तो लव्या। दूजा धार्मिक कर्म बहुते तीर्थां ते भ्रमण करके आया है तां हुण लूं लूं करदा फिरदा है भाव थां थां ते प्रगट करी फिरदा है मैं फलाने तीरथ ते होके आया फलाने तीरथ ते होके आया। पर सवाल यह पैदा होंदे कि तीर्थां ते हो आना उदों ही सफल है जब तू स्वयं तीरथ बन जाए तीरथ दी तरह बन जाए तैनू वेख के लोगां नू पवित्रता दा एहसास होवे तैनू वेख के लोगां दे अंदर प्रभु चिंतन पैदा होवे तैनू वेख के लोगां दे अंदर भी महान होण दा भाव पैदा होवे। पर तैनू वेख के अगर ऐसा भाव ना पैदा होवे तो फिर तू की तीर्थां ते होके आया है। साहिब कहिंदे ने तीर्थ जाओ तां हों हों करते पंडित पूछो तो माया राते सो स्थान बताओ नीता जाके हर हर कीर्तन नीता। गुरु अर्जन देव जी महाराज कहिंदे ने हे मित्रो मैनू ते ओ जगह दसो जिथे हर वक्त हरि दा चिंतन चल रहा होवे हरि दी गल चल रही होवे और कुछ भी ना होवे। असली तीर्थ ओही है जिथे हर वक्त हरि दा चिंतन चले हरि दा सिमरन चले। इस वास्ते साहिब कहिंदे ने की तू तीर्थां ते होके आया है हंकारी हो गया थां थां ते प्रगट कर रहे हैं मैं फलाने तीरथ ते होके आया फलाने तीरथ ते होके आया। बहु बेख किया देही दुख दिया तरह तरह दा भेख धारण कीता खामाखा देही नू दुख दिता। कहिंदे ने मनोविज्ञानक जो दूजे नू दुख देण दे च असफल रहे ने वो फिर अपने आप नू दुख देंदे ने। जो दूजे नू भुखा मारन दे च असफल रहे ने वो खुद भुखे मरदे ने। जे दूजे नू भुखा मारना ते दूजे दे तन नू कष्ट पहुंचाना पाप है तो फिर अपने तन नू कष्ट पहुंचाना भी पाप है। साहिब कहिंदे ने अनेकां तरह दे भेख धारण कीते जिहदे नाल देही नू दुख दिता सोवे जिया अपना किया। ए जी हुण अपना कीता ही पा देही नू दुख देण दे जिहड़े तू पखंड रचे ने ते हुण दुख भोग। अन्न ना खाया साध गवाया परिपूर्ण परमात्मा ने एक रस पाया है अन्न दे जगत दे पदार्थां दे च ते तू दावा कीता मैं नहीं छकणा मैं खाणा ही नहीं मैं अन्न छड़ दिता। भगत कबीर जी का कहना है अन्न छोड़ करे पाखंड ना सोहागण ना ओरंड। बहुत कीमती वचन है अन्ने बिना ना होए सुकाल तजिए अन्न ना मिले गोपाल। जिन्हें अन्न का त्याग कर दिता है उन्हू किथे गोपाल की प्राप्ति। दरअसल वो तो इतना वड्डा पखंड कर रहा है ना वो सुहागण है ना ओरंड है वो तो धार्मिक पेंडे का पांदी ही नहीं है वो तो धर्म के मार्ग के चलन का राही ही नहीं है उन्हें तो हकीकत नू असलीयत नू समझिया ही नहीं है। तो साहिब कहिंदे अन्न ना खाया साध गवाया बहु दुख पाया दूजा भाया। परमात्मा तो बिना होर दूजा ही चंगा लगे बेख चंगे लगे वर्त चंगे लगे तीर्थां दा रटन चंगा लग्या पढ़ना लिखा लिखना चंगा लग्या लेकिन रब नहीं चंगा लग्या वो नहीं भाया। पढ़ाई वो सफल हो गई जे परमात्मा भा जाए तीर्थां दा रटन वो सफल हो गया जे ईश्वर भा जाए ईश्वर दा प्रेम पैदा हो जाए। तरह तरह दे देख ते दित्ता या देही नू दुख भी सफल हो गया जे ईश्वरी प्रेम पैदा हो गया ते जे ईश्वरी प्रेम पैदा ही नहीं होया दूजा ही पाउंदा ही पै तो देही नू जो दुख दिता है और जो अन्न नहीं खादा दरअसल ए ईश्वरी नियम की उलंघना कीती है। और इस तरह के अनेक जड़े कर्म कीते ने वो खामाखा शरीर का बोझ बधाया। वस्त्र न पैरे एने सकेरे मौन विभूता क्यों जागे गुरबिन सूता। साहिब कहिंदे कपड़े नहीं पहनदा नगन फिरदा ते नगन होण दा भी हंकार। मनुख ऐसा है कि पहले ते लखां करोड़ां जो कोल ने उहदा हंकार ते जे उह त्याग दिता है ते हुण त्याग दा हंकार। जो सुंदर वस्त्र पहने हुए ने इहदा हंकार ते जे वस्त्र त्याग दिते ते हुण त्याग दा हंकार। ਇਹ ਮੂਲ ਰੂਪ ਵਿੱਚ ਰਹਿੰਦਾ ਹੈ ਜੋ ਵਸਤੂ ਕੋਲ ਹੈ ਉਹਦਾ ਹੰਕਾਰ ਜੋ ਵਸਤੂ ਤਿਆਗ ਦਿੱਤੀ ਹੈ ਫਿਰ ਹੁਣ ਉਸਦਾ ਹੰਕਾਰ। ਜਦ ਮਨੁੱਖ ਕਹਿੰਦਾ ਹੈ ਕਿ ਮੈਂ ਲੱਖਾਂ ਨੂੰ ਲੱਤ ਮਾਰ ਕੇ ਸੰਨਿਆਸੀ ਬਣਿਆ ਤਾਂ ਕਹਿਣਾ ਪੈਂਦਾ ਢੰਗ ਨਾਲ ਲੱਤ ਨਹੀਂ ਮਾਰੀ ਲੱਤ ਨਾਲ ਹੀ ਚੰਬੜ ਕੇ ਰਹਿ ਗਏ ਨੇ। ਤਾਂ ਹੀ ਤੇ ਜ਼ਿਕਰ ਕੀਤਾ ਜਾ ਰਿਹਾ ਵਰਨਾ ਕੋਈ ਮਨੁੱਖ ਆਪਣੇ ਘਰ ਦੇ ਚ ਕੂੜਾ ਕਰਕਟ ਕੱਢ ਕੇ ਬਾਹਰ ਸੁੱਟ ਦੇਵੇ ਤੇ ਉਹ ਡੰਡੋਰਾ ਥੋੜੀ ਪਿੱਟਦਾ ਪਿਆ ਕਿ ਮੈਂ ਅੱਜ ਘਰ ਦੇ ਚੋਂ ਕੂੜਾ ਕਰਕਟ ਇਕੱਠਾ ਕਰਕੇ ਬਾਹਰ ਸੁੱਟਿਆ। ਇਸਦਾ ਢੰਡੋਰਾ ਪਿੱਟਣ ਦੀ ਲੋੜ ਨਹੀਂ ਪੈਂਦੀ ਇਹਦਾ ਬਖਾਨ ਕਰਨ ਦੀ ਲੋੜ ਨਹੀਂ ਪੈਂਦੀ। ਅਗਰ ਤੂੰ ਇੱਕ ਗੱਲ ਨਾਜਾਇਜ਼ ਕੋਈ ਗੰਧ ਸਮਝੀਏ ਤੇ ਹਿਰਦੇ ਚੋਂ ਕੱਢੀਏ ਉਹਦਾ ਢੰਡੋਰਾ ਕਾਹਦਾ ਪਿੱਟਣਾ ਉਹਦਾ ਸ਼ੋਰ ਸ਼ਰਾਬਾ ਕਾਹਦਾ। ਇਹ ਸ਼ੋਰ ਸ਼ਰਾਬਾ ਹੀ ਦੱਸਦਾ ਹੈ ਕਿ ਤੈਨੂੰ ਮਿਲਿਆ ਕੁਛ ਨਹੀਂ ਤੈਨੂੰ ਪ੍ਰਾਪਤ ਹੋਇਆ ਕੁਛ ਨਹੀਂ। ਸਾਹਿਬ ਕਹਿੰਦੇ ਦਿਨ ਰਾਤ ਜਲਦਾ ਫਿਰਦਾ ਹੰਕਾਰ ਵਿੱਚ ਕਹਿੰਦਾ ਮੈਂ ਤੇ ਕੱਪੜੇ ਪਹਿਨਦਾ ਹੀ ਨਹੀਂ ਖਮਖਾ ਦੁੱਖ ਉਠਾ ਰਿਹਾ ਸਰਦੀ ਦਾ ਗਰਮੀ ਦਾ ਮੌਨ ਵੀ ਗੂਤਾ ਕਿਉਂ ਜਾਗੇ ਗੁਰਬਿਨ ਸੂਤਾ। ਲੰਬਾ ਮੌਨ ਧਾਰਨ ਕੀਤਾ ਹੈ ਬੋਲਣਾ ਹੀ ਨਹੀਂ। ਹਕੀਕਤ ਹੈ ਅਗਰ ਵਾਕਈ ਮੌਨ ਨਾਲ ਪਰਮਾਤਮਾ ਮਿਲਦਾ ਤੇ ਈਸ਼ਵਰ ਨੇ ਜ਼ਬਾਨ ਦੇਣੀ ਹੀ ਨਹੀਂ ਸੀ। ਫਿਰ ਦਰਖਤ ਸਾਰੇ ਹੀ ਮੌਨੀ ਨੇ ਜੀਵ ਤੇ ਇਹਨਾਂ ਦੇ ਚ ਵੀ ਹੈ ਬੋਲਦੇ ਉਹ ਨਹੀਂ ਨੇ। ਇਹਨਾਂ ਨੂੰ ਤੇ ਪ੍ਰਭੂ ਮਿਲਣਾ ਹੀ ਚਾਹੀਦਾ ਪਰਮਾਤਮਾ ਮਿਲਣਾ ਹੀ ਚਾਹੀਦਾ। ਸਾਹਿਬ ਕਹਿੰਦੇ ਨੇ ਇਹ ਹੁਣ ਗੁਰੂ ਦੇ ਮਤ ਤੋਂ ਬਿਨਾਂ ਗੁਰੂ ਦੀ ਸਿੱਖਿਆ ਤੋਂ ਬਿਨਾਂ ਕਿਵੇਂ ਜਾਗੇ ਕਿ ਕੇਵਲ ਮੌਨ ਧਾਰਨ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੈ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਜ਼ਬਾਨ ਨੂੰ ਤੂੰ ਚੁੱਪ ਕਰ ਛੱਡਿਆ ਮਨ ਅੰਦਰ ਬੋਲਦਾ ਪਿਆ। ਹੁਣ ਮੌਨ ਦਾ ਤੇ ਮਤਲਬ ਇਤਨਾ ਹੀ ਸੀ ਕਿ ਮਨ ਖਾਮੋਸ਼ ਹੋਵੇ ਮਨ ਚੁੱਪ ਹੋਵੇ। ਬਾਹਰੋਂ ਹੀ ਜ਼ੋਰ ਹੈ ਜ਼ਬਾਨ ਚੁੱਪ ਹੋਵੇ ਔਰ ਜਿਤਨੀ ਜ਼ਬਾਨ ਨੂੰ ਚੁੱਪ ਕਰਨ ਦੀ ਕੋਸ਼ਿਸ਼ ਕਰੀ ਦੀਏ ਉਤਨਾ ਹੀ ਮਨ ਜ਼ਿਆਦਾ ਬੋਲਦਾ। ਮੌਨੀਆਂ ਦਾ ਮਨ ਜਿਤਨਾ ਜ਼ਿਆਦਾ ਬੋਲਦਾ ਹੈ ਆਮ ਬੋਲਣ ਵਾਲਿਆਂ ਦਾ ਮਨ ਇਤਨਾ ਜ਼ਿਆਦਾ ਨਹੀਂ ਬੋਲਦਾ। ਇਹ ਹਕੀਕਤ ਹੈ ਇਹਦੇ ਬਹੁਤ ਵੱਡੇ ਤਜਰਬੇ ਕੀਤੇ ਗਏ ਨੇ। ਕਿਉਂ ਕਿ ਜ਼ਬਾਨ ਦਾ ਸਾਰਾ ਬੋਝ ਵੀ ਮਨ ਨੂੰ ਹੀ ਕਰਨਾ ਪੈਂਦਾ ਹੈ। ਇਸ ਵਾਸਤੇ ਮੌਨੀਆਂ ਦੇ ਮਨ ਵਿੱਚ ਜਿਤਨੇ ਫੁਰਨੇ ਚੱਲਦੇ ਨੇ ਇਤਨੇ ਆਮ ਬੋਲਣ ਵਾਲਿਆਂ ਦੇ ਮਨ ਵਿੱਚ ਫੁਰਨੇ ਨਹੀਂ ਚੱਲਦੇ ਕਿਉਂਕਿ ਸ਼ਕਤੀ ਕੁਝ ਬੋਲਦਿਆਂ ਨਿਕਲ ਗਈ ਮੌਨੀ ਦੀ ਸ਼ਕਤੀ ਤੇ ਅੰਦਰ ਬਣੀ ਰਹੀ। ਇਸ ਵਾਸਤੇ ਉਹਦਾ ਮਨ ਬਹੁਤ ਬੋਲਦਾ ਹੈ ਬਹੁਤ ਬੋਲਦਾ ਹੈ। ਸਾਹਿਬ ਕਹਿੰਦੇ ਨੇ ਗੁਰੂ ਤੋਂ ਬਿਨਾਂ ਇਹ ਗੱਲ ਇਸ ਨੂੰ ਕਿਵੇਂ ਸਮਝ ਆਵੇ ਇਹ ਕਿਵੇਂ ਸੁਚੇਤ ਹੋਵੇ ਕਿ ਮੌਨ ਤੇ ਮਨ ਦਾ ਆਉਂਦਾ ਹੈ ਤਨ ਦਾ ਥੋੜੀ। ਪਗ ਉਪੇ ਤਾਣਾ ਆਪਣਾ ਕੀਆ ਕਮਾਉਣਾ ਪੈਰਾਂ ਦੇ ਜੁੱਤੀ ਨਹੀਂ ਪਾਉਂਦਾ। ਸਾਹਿਬ ਕਹਿੰਦੇ ਹੁਣ ਆਪਣਾ ਹੀ ਕੀਤਾ ਪਾਵੇ ਦੁੱਖ ਸਹਾਰੇਗਾ ਕਿਧਰੇ ਕੰਢੇ ਲੱਗਣਗੇ ਕਿਧਰੇ ਕੰਕਰ ਲੱਗਣਗੇ ਕਿਧਰੇ ਜ਼ਮੀਨ ਠੰਡੀ ਹੈ ਕਿਧਰੇ ਜ਼ਮੀਨ ਗਰਮ ਹੈ। ਅਲਮਲ ਖਾਈ ਸਿਰ ਛਾਈ ਪਾਈ ਜੂਠਾ ਮੰਗ ਮੰਗ ਕੇ ਖਾਦਾ ਹੈ ਸਿਰ ਵਿੱਚ ਸਵਾਹ ਪਾਈਏ ਸੁੱਚੇ ਭੋਜਨ ਦਾ ਤਿਆਗ ਕਰਕੇ ਕਿਰਤ ਵਿਰਤ ਤੋਂ ਬਣੇ ਭੋਜਨ ਦਾ ਤਿਆਗ ਕਰਕੇ ਘਰ ਘਰ ਦੇ ਚ ਟੁਕੜੇ ਮੰਗ ਕੇ ਜੋ ਝੂਠੇ ਪਰੂਤੇ ਉਹਨੂੰ ਹੀ ਖਾਦਿਆ ਔਰ ਸਿਰ ਦੇ ਚ ਸਵਾਹ ਪਾਈ। ਇਸ ਢੰਗ ਨਾਲ ਜੀਵਨ ਬਤੀਤ ਕੀਤਾ ਤੇ ਆਖਿਆ ਮੈਂ ਧਾਰਮਿਕ ਕਰਮ ਕਰ ਰਿਹਾ। ਸਾਹਿਬ ਕਹਿੰਦੇ ਨਹੀਂ ਧਾਰਮਿਕ ਕਰਮ ਨਹੀਂ ਕਰ ਰਿਹਾ ਵਾਸਤਵ ਤੂੰ ਸਿਰ ਦੇ ਚ ਸਵਾਹ ਹੀ ਪਾਈਏ ਹੋਰ ਕੁਛ ਨਹੀਂ ਹੈ। ਮੂਰਖ ਅੰਧੇ ਪਤ ਗਵਾਈ ਇਸ ਤਰ੍ਹਾਂ ਦੇ ਅਗਿਆਨੀ ਨੇ ਇਸ ਤਰ੍ਹਾਂ ਦੇ ਮੂੜ ਨੇ ਆਪਣੀ ਇੱਜ਼ਤ ਹੀ ਗਵਾ ਲਈ ਅਧਿਆਤਮਕ ਸ਼ਾਂਤੀ ਪ੍ਰਾਪਤ ਨਾ ਹੋਈ ਵੇਖ ਹੀ ਵੇਖ ਰਹਿ ਗਿਆ। ਵਿਣ ਨਾਵੇਂ ਕਿਛ ਥਾਂ ਨਾ ਪਾਈ ਨਾਮ ਤੋਂ ਬਿਨਾਂ ਦਰਗਾਹ ਵਿੱਚ ਥਾਂ ਦੀ ਪ੍ਰਾਪਤੀ ਹੋਈ ਨਾ ਟਿਕਾਣੇ ਦੀ ਪ੍ਰਾਪਤੀ ਹੋਈ ਨਾ ਹੋਰ ਕਿਹੜੇ ਧਾਰਮਿਕ ਕਰਮੇ ਕਰਦਾ ਰਿਹਾ। ਰਹੇ ਬਿਬਾਣੀ ਮੜੀ ਮਸਾਣੀ ਮਸਾਣਾ ਵਿੱਚ ਰਾਤ ਕੱਟਣੀ ਮਸਾਣਾ ਵਿੱਚ ਹੀ ਰਹਿਣਾ ਬਿਆਬਾਨ ਜੰਗਲ ਵਿੱਚ ਹੀ ਰਹਿਣਾ। ਅੰਧ ਨਾ ਜਾਣੇ ਫਿਰ ਪਛਤਾਣੀ ਇਸ ਅੰਧੇ ਨੂੰ ਕੌਣ ਦੱਸੇ ਹਕੀਕਤ ਤੂੰ ਜਾਣੀ ਨਹੀਂ ਪਛਤਾਵਾ ਤੇਰੇ ਕੋਲ ਰਹੇਗਾ। ਮਸਾਣ ਵਿੱਚ ਰਹਿਣ ਦਾ ਕੀ ਮਤਲਬ ਲੇਕਿਨ ਸਾਡੇ ਦੇਸ਼ ਵਿੱਚ ਲੋਕੀ ਇਸ ਢੰਗ ਦੀ ਸਾਧਨਾ ਵੀ ਕਰਦੇ ਰਹੇ ਨੇ ਮਸਾਣਾ ਵਿੱਚ ਬੈਠ ਕੇ ਤਰ੍ਹਾਂ ਤਰ੍ਹਾਂ ਦੀਆਂ ਜੋ ਹੈ ਸਾਧਨਾ ਕਰਨੀਆਂ। ਜਿਹੜੇ ਜਿਹੜੇ ਕਰਮ ਜਿਹੜੀ ਜਿਹੜੀ ਸਾਧਨਾ ਪ੍ਰਭੂ ਚਿੰਤਨ ਨਾ ਪੈਦਾ ਕਰੇ ਈਸ਼ਵਰੀ ਅਸੂਲ ਤੇ ਪੂਰੀ ਨਾ ਉਤਰੇ ਸਮਾਜ ਦੇ ਨਿਯਮ ਤੇ ਪੂਰੀ ਨਾ ਉਤਰੇ ਇਨਸਾਨੀਅਤ ਦੇ ਨਿਯਮ ਤੇ ਪੂਰੀ ਨਾ ਉਤਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਸਨੂੰ ਤਿਲਾਂਜਲੀ ਦਿੰਦੇ ਗਏ ਉਸਨੂੰ ਇੱਕ ਪਾਸੇ ਰੱਖਦੇ ਗਏ। ਨਹੀਂ ਮਨੁੱਖ ਹੈ ਤੇ ਮਨੁੱਖਾਂ ਦੇ ਵਿੱਚ ਰਹਿ ਭੇਡ ਭੇਡਾਂ ਵਿੱਚ ਰਹਿੰਦੀ ਹੈ ਬੱਕਰੀਆਂ ਬੱਕਰੀਆਂ ਵਿੱਚ ਰਹਿੰਦੇ ਨੇ ਸੱਪ ਸੱਪਾਂ ਵਿੱਚ ਰਹਿੰਦੇ ਨੇ ਸ਼ੇਰ ਸ਼ੇਰਾਂ ਵਿੱਚ ਰਹਿੰਦੇ ਨੇ ਇਹ ਬੰਦੇ ਤੂੰ ਬੰਦਿਆਂ ਦੇ ਵਿੱਚ ਰਹਿ। ਮਰਗੜ ਘਾਟ ਤੇ ਜਾ ਕੇ ਜੰਗਲ ਵਿੱਚ ਜਾ ਕੇ ਰਹਿਣ ਦਾ ਕੀ ਮਤਲਬ? ਜੰਗਲ ਵਿੱਚ ਜੰਗਲੀ ਜਾਨਵਰ ਰਹਿੰਦੇ ਨੇ, ਜਾਨਵਰਾਂ ਦੇ ਨਾਲ ਰਹਿਣ ਵਾਸਤੇ ਤੂੰ ਨਹੀਂ ਆਇਆ, ਮਨੁੱਖਾਂ ਦੇ ਨਾਲ ਰਹਿਣ ਵਾਸਤੇ ਤੂੰ ਆਇਆ, ਤੂੰ ਸਮਾਜਿਕ ਪ੍ਰਾਣੀ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਅੰਧ ਨਾ ਜਾਣੇ ਫਿਰ ਪਛਤਾਣੀ, ਹਕੀਕਤ ਨੂੰ ਸਮਝਿਆ ਨਹੀਂ, ਬਾਅਦ ਦੇ ਸਿਵਾਏ ਪਛਤਾ ਤਾਪ ਦੇ ਉਸਦੇ ਪੱਲੇ ਹੋਰ ਕੁਛ ਨਹੀਂ ਪਿਆ। ਇਹ ਸੂਝ ਸਮਝ ਕਿਵੇਂ ਮਿਲੇ? ਆਪ ਦੱਸਦੇ ਨੇ, ਸਤਿਗੁਰ ਬੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ। ਕਿਧਰੇ ਸਤਿਗੁਰੂ ਦੀ ਭੇਟ ਨਸੀਬ ਹੋ ਜਾਏ ਤੇ ਫਿਰ ਉਸਦੇ ਅਸੀਸ ਦੇ ਨਾਲ ਆਪਣੇ ਹਿਰਦੇ ਵਿੱਚ ਪ੍ਰਭੂ ਦੇ ਨਾਮ ਨੂੰ ਉਹ ਵਸਾ ਲਵੇ ਤਾਂ ਫਿਰ ਸੁੱਖ ਦੀ ਪ੍ਰਾਪਤੀ, ਆਨੰਦ ਦੀ ਪ੍ਰਾਪਤੀ, ਨਾਨਕ ਨਦਰ ਕਰੇ ਸੋ ਪਾਏ, ਈਸ਼ਵਰ ਦੀ ਫਿਰ ਉਸਦੇ ਉੱਤੇ ਨਿਗਾਹ ਹੋ ਜਾਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ, ਔਰ ਜੋ ਮੰਗੇ ਜੋ ਚਾਹੇ ਉਸਨੂੰ ਪ੍ਰਾਪਤ ਹੁੰਦਾ ਹੈ। ਆਸ ਅੰਦੇਸੇ ਤੇ ਨੇ ਕੇਵਲ ਹਉ ਮੈਂ ਸਬਬ ਜਲਾਏ, ਉਹ ਆਸਾ ਦੇ ਵਿੱਚ ਨਿਰਾਸ਼ ਹੋ ਕੇ ਰਹਿੰਦਾ, ਅੰਦੇਸਿਆਂ ਤੋਂ ਮੁਕਤ ਹੋ ਕੇ ਰਹਿੰਦਾ ਹੈ, ਔਰ ਗੁਰ ਸ਼ਬਦ ਦੇ ਜਾਪ ਨਾਲ ਅਹੰਕਾਰ ਨੂੰ ਸਾੜ ਕੇ ਸਵਾਹ ਕਰ ਦਿੰਦਾ ਹੈ, ਭਾਵ ਧਾਰਮਿਕ ਕਰਮ ਕਰਦਾ ਰਹਿੰਦਾ, ਅਹੰਕਾਰ ਨਹੀਂ ਪੈਦਾ ਹੁੰਦਾ, ਤੇ ਧਾਰਮਿਕ ਕਰਮ ਕਿਹੜਾ ਕਰਦਾ ਰਹਿੰਦਾ? ਹਰ ਕਾ ਨਾਮ ਮਨ ਵਸਾਏ, ਹਰੀ ਦੇ ਨਾਮ ਨੂੰ ਮਨ ਦੇ ਵਿੱਚ ਵਸਾਉਣਾ, ਬਸ ਇਹੀ ਧਾਰਮਿਕ ਕਰਮ ਹੈ, ਬਾਕੀ ਕੋਈ ਧਾਰਮਿਕ ਕਰਮ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਢੰਡੋਰਾ ਪਿੱਟ ਕੇ ਨੌ ਖੰਡ ਪ੍ਰਿਥਵੀ ਨੂੰ ਸੁਣਾਉਂਦੇ ਰਹੇ, ਹਰ ਕਾ ਨਾਮ ਮਨ ਵਸਾਏ, ਬਸ ਇਹੀ ਧਾਰਮਿਕ ਕਰਮ ਹੈ, ਹੋਰ ਕੁਛ ਵੀ ਧਾਰਮਿਕ ਕਰਮ ਨਹੀਂ। ਚਾਹੇ ਬਿਬਾਣ ਵਿੱਚ ਬੰਦਾ ਰਹੇ, ਚਾਹੇ ਨੰਗੇ ਪੈਰੀ ਰਵੇ, ਚਾਹੇ ਨਗਨ ਰਵੇ, ਚਾਹੇ ਮੰਗ ਮੰਗ ਕੇ ਖਾਏ, ਚਾਹੇ ਤਨ ਤੇ ਸਵਾ ਮਲੇ, ਤੇ ਚਾਹੇ ਦਿਨ ਰਾਤ ਪੜਦਾ ਰਹੇ, ਪਰ ਧਾਰਮਿਕ ਕਰਮ ਤੇ ਇਹ ਹੀ ਹੈ, ਹਰ ਕਾ ਨਾਮ ਮਨ ਵਸਾਏ, ਹਰੀ ਦੇ ਨਾਮ ਨੂੰ ਮਨ ਵਿੱਚ ਵਸਾਵੇ, ਬਸ ਇਹੀ ਧਾਰਮਿਕ ਕਰਮ ਹੈ, ਔਰ ਇਸਦੇ ਨਾਲ ਹੀ ਪ੍ਰਭੂ ਦੀ ਜੋ ਹੈ ਪ੍ਰਸੰਨਤਾ ਹੈ, ਔਰ ਇਸੇ ਨਾਲ ਹੀ ਅਹੰਕਾਰ ਦਾ ਨਾਸ਼ ਹੈ। ਦੋ ਸਲੋਕਾਂ ਨਾਲ ਜੁੜੀ ਹੋਈ ਹੈ ਪੌੜੀ। ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ। ਇਹ ਪਰਿਪੂਰਨ ਪ੍ਰਮਾਤਮਾ ਭਗਤ ਤੈਨੂੰ ਭਾਵਦੇ ਨੇ, ਭਗਤ ਤੈਨੂੰ ਚੰਗੇ ਲੱਗਦੇ ਨੇ, ਭਗਤਾਂ ਦੇ ਤੂੰ ਨੇੜੇ ਹੈ। ਭਗਤਾਂ ਦੀ ਮਹਿਮਾ ਬਹੁਤ ਅਪਰਮ ਅਪਾਰ ਹੈ, ਕਿਉਂ? ਕਿ ਭਗਤ ਭਗਵਾਨ ਦੇ ਨੇੜੇ ਨੇ, ਭਗਤਾਂ ਕੋਲ ਭਗਵਾਨ ਦੀ ਪ੍ਰਸੰਨਤਾ ਹੈ, ਭਗਤਾਂ ਕੋਲ ਪ੍ਰਭੂ ਦੀ ਕਿਰਪਾ ਹੈ, ਪ੍ਰਭੂ ਦੀ ਬਖਸ਼ਿਸ਼ ਹੈ, ਉਹ ਪਾਤਰ ਬਣ ਗਏ ਨੇ। ਭਗਤ ਦਾ ਮਤਲਬ ਹੈ ਉਹਨੇ ਇਤਨੀ ਯੋਗਤਾ ਸੰਜੋ ਲਈ ਹੈ ਕਿ ਪ੍ਰਭੂ ਦੀ ਬਖਸ਼ਿਸ਼ ਦੇ ਉਹ ਪਾਤਰ ਬਣ ਗਏ ਨੇ, ਉਹਦੀ ਰਹਿਮਤ ਉਹਦੀ ਬਖਸ਼ਿਸ਼ ਦੇ ਉਹ ਮਾਲਕ ਬਣ ਗਏ ਨੇ। ਸਾਹਿਬ ਕਹਿੰਦੇ ਨੇ, ਇਹ ਪਰਿਪੂਰਨ ਪ੍ਰਮਾਤਮਾ ਭਗਤ ਤੇਰੇ ਮਨ ਭਾਵਦੇ, ਤੇਰੇ ਮਨ ਨੂੰ ਵੀ ਚੰਗੇ ਲੱਗਦੇ ਨੇ। ਕੌਣ? ਭਗਤ। ਕਿਹੜੇ ਭਗਤ? ਦਰ ਸੋਹਨ ਕੀਰਤ ਗਾਵਦੇ, ਜੋ ਅੱਠੇ ਪੈਰ ਕੀਰਤੀ ਗਾਇਨ ਕਰ ਰਹੇ ਨੇ, ਤੇਰਾ ਜਸ ਗਾਇਨ ਕਰ ਰਹੇ ਨੇ, ਤੇਰੇ ਦਰ ਤੇ ਬੈਠ ਕੇ, ਦਰ ਤੇ ਬੈਠ ਕੇ ਭਾਵ ਕੀਰਤੀ ਕਰਦੇ ਹੋਇਆ ਤੇਰੀ ਯਾਦ ਵਿੱਚ ਬੈਠੇ ਨੇ। ਯਾਦ ਵਿੱਚ ਬੈਠਣਾ ਹੀ ਦਰ ਤੇ ਬੈਠਣਾ ਹੈ। ਅਗਰ ਬੰਦਾ ਗੁਰਦੁਆਰੇ 'ਚ ਬੈਠਾ ਹੈ ਪਰ ਗੁਰੂ ਦੀ ਯਾਦ ਵਿੱਚ ਨਹੀਂ ਬੈਠਾ, ਤਾਂ ਗੁਰੂ ਦੇ ਦਰ ਤੇ ਨਹੀਂ ਬੈਠਾ, ਉੱਥੇ ਕਿਸੇ ਹੋਰ ਥਾਂ ਤੇ ਬੈਠਾ ਹੈ। ਜਿੱਥੋਂ ਦੀ ਯਾਦ ਚੱਲ ਰਹੀ ਹੈ ਉੱਥੇ ਬੈਠਾ ਹੈ, ਮੰਦਿਰ ਵਿੱਚ ਬੈਠਾ ਹੈ, ਮਸਜਿਦ ਵਿੱਚ ਬੈਠਾ ਹੈ, ਨਿਮਾਜ਼ ਪੜ੍ਹ ਰਿਹਾ ਹੈ, ਪਰ ਯਾਦ ਸੰਸਾਰ ਦੀ ਹੈ ਤਾਂ ਉਹ ਮਸਜਿਦ ਵਿੱਚ ਨਹੀਂ ਬੈਠਾ, ਬਾਜ਼ਾਰ ਵਿੱਚ ਬੈਠਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਲਤਾਨਪੁਰ ਦੇ ਨਵਾਬ ਨੂੰ ਸਾਫ਼ ਕਹਿ ਦਿੱਤਾ ਸੀ, ਜਦਕਿ ਸੁਲਤਾਨਪੁਰ ਦੇ ਨਵਾਬ ਨੇ ਕਿਹਾ, ਜਦ ਤੁਸੀਂ ਕਹਿੰਦੇ ਹੋ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਹੈ, ਸਾਰੇ ਅੱਲਾਹ ਤੇ ਖੁਦਾ ਦੇ ਬੰਦੇ ਨੇ, ਔਰ ਸਾਰੇ ਮੈਨੂੰ ਪਿਆਰੇ ਨੇ, ਤੇ ਸਾਰੀ ਇਬਾਦਤ ਦੇ ਢੰਗ ਠੀਕ ਨੇ, ਬਸ਼ਰਤੇ ਉਹਦੇ 'ਚ ਖੁਦਾ ਦੀ ਯਾਦ ਹੋਵੇ, ਤਾਂ ਸੁਲਤਾਨ ਨੇ ਕਿਹਾ ਅਗਰ ਐਸੀ ਗੱਲ ਹੈ ਤੇ ਚਲੋ ਮੇਰੇ ਨਾਲ ਨਮਾਜ਼ ਪੜ੍ਹੋ। ਸਤਿਗੁਰ ਨੇ ਕਿਹਾ ਮੈਨੂੰ ਕੋਈ ਇਤਰਾਜ਼ ਨਹੀਂ, ਚਲੋ ਨਮਾਜ਼ ਪੜ੍ਹਦੇ ਹਾਂ। ਔਰ ਇਹ ਇਤਿਹਾਸਕ ਅਸਥਾਨ ਸੁਲਤਾਨਪੁਰ ਵਿੱਚ ਅਜੇ ਵੀ ਬਣੇ ਪਏ ਨੇ। ਮਹਾਰਾਜ ਸੁਲਤਾਨਪੁਰ ਦੇ ਨਵਾਬ ਦੇ ਨਾਲ ਚਲੇ ਗਏ, ਲੇਕਿਨ ਹਕੀਕਤ ਹੈ ਜੈਸੇ ਸੁਲਤਾਨ ਨਮਾਜ਼ ਪੜ੍ਹਨ ਲੱਗਾ ਸਤਿਗੁਰ ਖੜੇ ਹੀ ਰਹੇ, ਤੇ ਸੁਲਤਾਨ ਕਿਸੇ ਕਿਸੇ ਵਕਤ ਅੱਖ ਖੋਲ ਕੇ ਦੇਖਦਾ ਹੈ ਕਿ ਗੁਰੂ ਨਾਨਕ ਨਮਾਜ਼ ਨਹੀਂ ਪੜ੍ਹ ਰਹੇ, ਨਾ ਬੈਠ ਰਹੇ ਨੇ, ਨਾ ਉੱਠ ਰਹੇ ਨੇ, ਨਾ ਸਜਦਾ ਕਰ ਰਹੇ ਨੇ। ਕਹਿੰਦੇ ਨੇ ਨਮਾਜ਼ ਪੜ੍ਹਨ ਤੋਂ ਬਾਅਦ ਨਵਾਬ ਔਖਾ ਹੋਇਆ, ਆਖਣ ਲੱਗਾ ਮਹਾਰਾਜ ਤੁਸੀਂ ਕਿਹਾ ਸੀ ਮੇਰੇ ਨਾਲ ਨਮਾਜ਼ ਪੜ੍ਹੋਗੇ ਪਰ ਪੜ੍ਹੀ ਨਹੀਂ। ਸਤਿਗੁਰੂ ਕਹਿੰਦੇ ਨੇ ਮੈਂ ਤੇ ਆਪਣੇ ਕੌਲ ਤੇ ਕਾਇਮ ਹਾਂ, ਤੇਰੇ ਨਾਲ ਨਮਾਜ਼ ਪੜ੍ਹਨੀ ਸੀ ਪਰ ਤੂੰ ਚੁੱਕ ਕੇ ਪੜ੍ਹੀ ਨਹੀਂ, ਤਾਂ ਮੈਂ ਹੁਣ ਕਿਸ ਦੇ ਨਾਲ ਪੜ੍ਹਾਂ। ਹੈਰਾਨ ਹੋ ਕੇ ਸੁਲਤਾਨਪੁਰ ਦਾ ਨਵਾਬ ਕਹਿੰਦਾ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਮੈਂ ਤੇ ਨਮਾਜ਼ ਪੜ੍ਹੀ ਹੈ। ਨਹੀਂ, ਤੂੰ ਆਪਣੇ ਘਰ ਵਿੱਚ ਸੀ, ਘੋੜੀ ਨੇ ਵਛੇਰਾ ਦਿੱਤਾ ਹੈ ਤੇ ਤੂੰ ਇਸ ਖਿਆਲ ਦੇ ਸੀ ਘਰ ਵਿੱਚ ਜਿਹੜਾ ਟੋਇਆ ਹੈ ਉਹਦੇ 'ਚ ਗਿਰ ਨਾ ਜਾਏ, ਉਹਦੀ ਲੱਤ ਨਾ ਟੁੱਟ ਜਾਏ। ਤੂੰ ਤੇ ਘੋੜੀ ਨੂੰ ਯਾਦ ਕਰ ਰਿਹਾ ਸੀ, ਘੋੜੀ ਦੇ ਵਛੇਰੇ ਨੂੰ ਯਾਦ ਕਰ ਰਿਹਾ ਸੀ, ਖੁਦਾ ਨੂੰ ਥੋੜ੍ਹੀ ਯਾਦ ਕਰ ਰਿਹਾ ਸੀ। ਮੈਂ ਤਾਂ ਹੁਣ ਉਸਦੇ ਨਾਲ ਨਮਾਜ਼ ਪੜ੍ਹਨੀ ਹੈ ਜੋ ਖੁਦਾ ਨੂੰ ਯਾਦ ਕਰੇ, ਜੋ ਈਸ਼ਵਰ ਨੂੰ ਯਾਦ ਕਰੇ, ਜੋ ਪਰਮਾਤਮਾ ਨੂੰ ਯਾਦ ਕਰੇ। ਤਾਂ ਸਾਹਿਬ ਕਹਿੰਦੇ ਨੇ ਪਰਮਾਤਮਾ ਨੂੰ ਉਹੀ ਭਗਤ ਚੰਗੇ ਲੱਗਦੇ ਨੇ ਜਿਹੜੇ ਉਸਦੇ ਦਰ ਤੇ ਬੈਠ ਕੇ ਉਹਦੀ ਕੀਰਤੀ ਗਾਇਨ ਕਰਦੇ ਨੇ। ਭਗਤ ਤੇਰੇ ਮਨ ਭਾਉਂਦੇ, ਦਰ ਸੋਹਨ ਕੀਰਤ ਗਾਉਂਦੇ, ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲੈਣੀ ਦਾਮਦੇ। ਉਹਦੀ ਬਖਸ਼ਿਸ਼ ਤੋਂ ਬਿਨਾਂ, ਉਹਦੀ ਰਹਿਮਤ ਤੋਂ ਬਿਨਾਂ ਉਹਦੇ ਦਰ ਦੇ ਉੱਤੇ ਲੋਕੀ ਥਾਂ ਨਹੀਂ ਪਾਉਂਦੇ, ਔਰ ਇਸ ਤਰੀਕੇ ਨਾਲ ਫਟਕਦੇ ਨੇ, ਧੱਖੇ ਖਾਂਦੇ ਨੇ। ਇੱਕ ਮੂਲ ਨਾ ਬੁੱਝਣ ਆਪਣਾ, ਅਣਹੋਂਦਾ ਆਪ ਗਣਾਏ ਦੇ। ਮੂਲ ਤੇ ਸਮਝਿਆ ਨਹੀਂ, ਆਪਣੀ ਹਸਤੀ ਨੂੰ ਤੇ ਸਮਝਿਆ ਨਹੀਂ। ਤੂੰ ਤੂੰ ਪੁੱਛ ਹੈ, ਹੈ ਕੀ? ਕੁਛ ਵੀ ਨਹੀਂ। ਲੇਕਿਨ ਬਹੁਤ ਵੱਡਾ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਨੇ, ਅਸੀਂ ਮਹਾਨ ਹਾਂ, ਅਸੀਂ ਇਹ ਹਾਂ, ਅਸੀਂ ਇਹ ਹਾਂ। ਸਾਹਿਬ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਵੀ ਇਹ ਲੋਕ ਆਪਣੀ ਪੱਤ ਗਵਾਉਂਦੇ ਨੇ। ਹਉਂ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਜਾਏ ਦੇ। ਹੋਰ ਤੇ ਬੜੀਆਂ ਉੱਚੀਆਂ ਉੱਚੀਆਂ ਜਾਤਾਂ ਵਾਲੇ ਨੇ, ਜਾਤ ਅਭਿਮਾਨੀ ਨੇ, ਉੱਚੀ ਉੱਚੀ ਕੁੱਲ ਦੇ ਨੇ ਤੇ ਕੁੱਲ ਦਾ ਅਭਿਮਾਨ ਕਰਨ ਵਾਲੇ ਨੇ। ਹੇ ਪ੍ਰਭੂ, ਮੈਂ ਤੇ ਤੇਰੇ ਦਰ ਦਾ ਇੱਕ ਨੀਚ ਢਾਡੀ ਹਾਂ, ਗਾਇਕ ਹਾਂ, ਗਾਣ ਵਾਲਾ, ਤੇਰੀ ਉਸਤਤੀ ਕਰਨ ਵਾਲਾ, ਤੇਰੀ ਕੀਰਤੀ ਕਰਨ ਵਾਲਾ ਇੱਕ ਨੀਚ ਢਾਡੀ ਹਾਂ। ਤੇ ਮੇਰੀ ਮੰਗ ਹੈ ਤਿੰਨ ਮੰਗਾਂ ਜੇ ਤੁਝੇ ਧਿਆਏ ਦੇ। ਮੇਰੀ ਮੰਗ ਇਹ ਹੈ ਜੋ ਤੇਰਾ ਚਿੰਤਨ ਕਰਦੇ ਨੇ, ਜੋ ਤੈਨੂੰ ਯਾਦ ਕਰਦੇ ਨੇ, ਹੇ ਈਸ਼ਵਰ, ਬਸ ਉਹਨਾਂ ਦੇ ਦੀਦਾਰ, ਉਹਨਾਂ ਦੀ ਸੰਗਤ ਕਰਾ ਜੋ ਅੱਠੇ ਪੈਰ ਤੇਰਾ ਚਿੰਤਨ ਕਰਦੇ ਨੇ, ਜੋ ਤੇਰੇ ਦਰ ਤੇ ਬੈਠ ਕੇ ਸੋਭਦੇ ਨੇ, ਦਰ ਸੋਹਨ ਕੀਰਤ ਗਾਉਂਦੇ, ਜੋ ਇਸ ਢੰਗ ਦੀ ਕੀਰਤੀ ਗਾਇਨ ਕਰਦੇ ਨੇ, ਤੇਰੇ ਦਰ ਦੀ ਸ਼ੋਭਾ ਬਣੇ ਨੇ। ਹੇ ਪ੍ਰਭੂ, ਰਹਿਮਤ ਕਰ, ਮੈਨੂੰ ਉਹਨਾਂ ਦੇ ਦੀਦਾਰ ਕਰਾ, ਮੈਨੂੰ ਉਹਨਾਂ ਦੇ ਦਰਸ਼ਨ ਕਰਾ।